ਸ੍ਰੀ ਵਾਹਿਗੁਰੂ ਜੀ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਓ ਲੈਨ ਮਿਲਾਏ। ਆਇਆ ਤਾਂ ਕਾ ਸਫਲ ਹੈ, ਪਰਉਪਕਾਰੀ ਹੋਏ। ਦੁੱਖ ਸਹਿ ਸਿਰ ਆਪਣੇ, ਸੁਖਦਾਈ ਸਭ ਕੋਇ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਭਨੀਐ। ਆਏ ਬਸੈ ਸਾਧੂ ਕੈ ਸੰਗੇ, ਅਨ ਦਿਨ ਨਾਮ ਧਿਆਵੈ ਹੈ ਰੰਗੇ। ਆਵਤ ਸੋ ਜਨ ਨਾਮੈ ਹੈ ਰਾਤਾ, ਜਾਂ ਕੋ ਦਇਆ ਮਇਆ ਵਿਧਾਤਾ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ਼ ਸਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਿਵਾਜੀ ਹੋਈ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵੀਕੈਂਡ ਦੇ ਦੀਵਾਨ ਸਜੇ ਨੇ। ਅੰਮ੍ਰਿਤ ਵੇਲੇ ਤੋਂ ਹੀ ਆਪਾਂ ਸਾਰੇ ਗੁਰੂ ਦੀ ਗੋਦ ਦਾ ਆਨੰਦ ਮਾਣ ਰਹੇ ਹਾਂ। ਆਪਣੇ ਜੀਵਨ ਨੂੰ, ਆਪਣੀਆਂ ਘੜੀਆਂ ਨੂੰ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਹਾਂ। ਪਰਮ ਸਨਮਾਨ ਜੋ ਗਿਆਨੀ ਦਵਿੰਦਰ ਸਿੰਘ ਜੀ, ਪੰਥ ਦੇ ਮਹਾਨ ਵਿਦਵਾਨ ਕਥਾਵਾਚਕ, ਜਿਨ੍ਹਾਂ ਨੇ ਸੱਤਵੇਂ ਪਾਤਸ਼ਾਹ ਜੀ ਦੀ ਜੀਵਨੀ ਅਤੇ ਆਪ ਜੀ ਨਾਲ ਸਾਂਝਾ ਪਾਈਆਂ ਹਨ, ਔਰ ਜਿੱਥੇ ਅੱਜ ਸੱਤਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਸਾਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਮਨਾਇਆ ਜਾ ਰਿਹਾ, ਔਰ ਗੁਰਦੁਆਰਾ ਸੀਸ ਮਹਿਲ ਗੁਰੂ ਮਹਾਰਾਜ ਦਾ ਜੋ ਜਨਮ ਅਸਥਾਨ ਹੈ ਕੀਰਤਪੁਰ ਸਾਹਿਬ ਦੇ ਵਿੱਚ, ਉੱਥੇ ਵੀ ਅੱਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ। ਸਾਰੀ ਸੰਗਤ ਨੂੰ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਪ੍ਰਵਾਨ ਹੋਵੇ। ਨਾਲ ਹੀ ਅੱਜ ਸ੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ ਜੋ 12 ਫਰਵਰੀ ਨੂੰ ਪਿੱਛੇ ਲੰਘਿਆ, ਉਹ ਸੰਗਤਾਂ ਮਨਾ ਰਹੀਆਂ ਨੇ। ਮਹਾਂਪੁਰਸ਼ਾਂ ਦੇ ਜੀਵਨ 'ਤੇ ਵੀ ਰਾਗੀ ਸਿੰਘਾਂ ਨੇ, ਔਰ ਸਤਿਕਾਰਯੋਗ ਗਿਆਨੀ ਜੀ ਨੇ ਚਾਨਣਾ ਪਾਇਆ, ਦਾਸ ਵੀ, ਕਿਉਂਕਿ ਅੱਜ ਬੋਥਲ ਗੁਰਦੁਆਰਾ ਗੁਰੂ ਘਰ ਉੱਥੇ ਦੀ ਸੰਗਤਾਂ ਨੇ ਯਾਦ ਕੀਤਾ ਸੀ, ਸੋ ਦਾਸ ਉੱਥੇ ਹੁਣੇ ਹੁਣੇ ਹਾਜ਼ਰੀ ਭਰ ਕੇ ਆਪ ਦੇ ਚਰਨਾਂ 'ਚ ਵਾਪਸ ਪਹੁੰਚਿਆ, ਤਾਂ ਦਾਸ ਨੂੰ ਸਮਾਂ ਥੋੜ੍ਹਾ ਲੇਟ ਆਪ ਜੀ ਦੀ ਸੇਵਾ 'ਚ ਹਾਜ਼ਰ ਹੋਏ ਹਾਂ। ਸੋ ਅੱਜ ਜਿੱਥੇ ਸੱਤਵੇਂ ਪਾਤਸ਼ਾਹ ਮਹਾਰਾਜ ਨੂੰ ਆਪਾਂ ਯਾਦ ਕਰ ਰਹੇ ਹਾਂ, ਉਹਨਾਂ ਦੀ ਵੱਡੀ ਵਡਿਆਈ ਗੁਰੂ ਹਰਿਰਾਇ ਸਾਹਿਬ ਜੀ ਦੀ, 17 ਸਾਲ ਗੁਰਤਾ ਗੱਦੀ ਨੂੰ ਭਾਗ ਲਾਏ ਨੇ। ਜਿਵੇਂ ਗਿਆਨੀ ਜੀ ਦੱਸ ਰਹੇ ਸਨ ਵੀ ਸਤਿਗੁਰੂ 6ਵੇਂ ਪਾਤਸ਼ਾਹ ਨੇ ਜਦੋਂ ਜੋਤੀ ਜੋਤ ਸਮਾਉਣਾ ਸੀ ਅਤੇ ਗੁਰੂ ਹਰਿਰਾਇ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ, ਅਤੇ ਗੁਰੂ ਹਰਿਰਾਇ ਸਾਹਿਬ ਨੇ ਪੁੱਛਿਆ, ਮਹਾਰਾਜ ਜੀ ਮੇਰੇ ਵਾਸਤੇ ਕੀ ਹੁਕਮ ਹੈ? ਮੈਂ ਫੌਜਾਂ ਰੱਖਣੀਆਂ ਨੇ, ਜੰਗ ਲੜਨਾ, ਜਾਂ ਜਿਵੇਂ ਪਹਿਲੇ ਗੁਰੂ ਸਾਹਿਬ ਸ਼ਾਂਤਮਈ ਰਹੇ ਨੇ ਉਸ ਤਰ੍ਹਾਂ ਰਹਿਣਾ? ਕਿਉਂਕਿ ਉਦੋਂ ਗੁਰੂ ਹਰਿਰਾਇ ਸਾਹਿਬ ਦੀ 14 ਸਾਲ ਦੀ ਉਮਰ ਸੀ ਜਦੋਂ ਗੁਰਿਆਈ ਗੱਦੀ ਮਿਲੀ, ਅਤੇ 14 ਸਾਲ ਦੀ ਉਮਰ ਵਿੱਚ ਐਡਾ ਵੱਡਾ ਭਾਰ ਸੰਭਾਲਿਆ, ਅਤੇ ਪਿਤਾ ਗੁਰਦੇਵ ਤੋਂ, ਦਾਦਾ ਜੀ ਤੋਂ ਪੁੱਛਦੇ ਨੇ ਮੇਰੇ ਵਾਸਤੇ ਕੀ ਹੁਕਮ ਹੈ? ਅਤੇ ਗੁਰੂ ਸਾਹਿਬ ਨੇ ਕਿਹਾ, ਜਿਹੜਾ ਚੜ੍ਹ ਕੇ ਆਏਗਾ ਉਤਰ ਕੇ ਜਾਏਗਾ, ਤੁਹਾਡਾ ਵਾਲ ਵਿੰਗਾ ਨਹੀਂ ਹੋਵੇਗਾ, ਜੰਗ ਕਰਨ ਦੀ ਲੋੜ ਨਹੀਂ ਪਏਗੀ, ਪਰ ਫੌਜ ਰੱਖਣੀ ਹੈ, ਸ਼ਸਤਰ ਰੱਖਣੇ ਹੈ। ਕਈ ਅੱਜ ਕੱਲ੍ਹ ਲੋਕ ਕਹਿ ਦਿੰਦੇ ਜੀ ਹੁਣ ਕਿਰਪਾਨ ਪਾਉਣ ਦੀ ਕੀ ਲੋੜ ਹੈ, ਹੁਣ ਜ਼ਮਾਨਾ ਬਦਲ ਗਿਆ, ਹੁਣ ਹਥਿਆਰਾਂ ਦੀ ਕੀ ਲੋੜ ਹੈ, ਹੁਣ ਜ਼ਮਾਨਾ ਬਦਲ ਗਿਆ, ਹੁਣ ਦਾੜੀਆਂ ਦੇ ਕੇਸਾਂ ਦੀ ਕੀ ਲੋੜ ਹੈ, ਹੁਣ ਜ਼ਮਾਨਾ ਬਦਲ ਗਿਆ, ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਸਾਧ ਸੰਗਤ ਜੀ, ਕੁਝ ਇਨਸਾਨ ਦੀਆਂ ਬੁਨਿਆਦੀ ਲੋੜਾਂ ਨੇ, ਭਾਵੇਂ ਸਤਿਯੁਗ ਹੋਵੇ, ਭਾਵੇਂ ਤ੍ਰੇਤਾ ਹੋਵੇ, ਭਾਵੇਂ ਦੁਆਪਰ ਹੋਵੇ, ਭਾਵੇਂ ਕਲਯੁਗ ਹੋਵੇ, ਕੋਈ ਜ਼ਮਾਨਾ ਹੋਵੇ, ਬੀਤ ਚੁੱਕਾ ਹੋਵੇ ਅਤੇ ਭਾਵੇਂ ਆਉਣ ਵਾਲਾ ਫਿਊਚਰ ਦਾ ਸਮਾਂ ਹੋਵੇ, ਉਹ ਲੋੜਾਂ ਨਹੀਂ ਬਦਲਣੀਆਂ। ਜਿਹੜੀਆਂ ਬੁਨਿਆਦੀ ਲੋੜਾਂ ਨੇ ਨਾ, ਉਹ ਨਹੀਂ ਬਦਲਣੀਆਂ। ਰੋਟੀ ਬੰਦਾ ਸਤਿਯੁਗ 'ਚ ਵੀ ਖਾਂਦਾ ਸੀ, ਅੱਜ ਵੀ ਖਾ ਰਿਹਾ, ਅਤੇ ਹਜ਼ਾਰਾਂ ਸਾਲ ਬਾਅਦ ਜੇ ਮਨੁੱਖਤਾ ਜਿੰਦੀ ਰਹੀ ਤਾਂ ਰੋਟੀ ਖਾਣੀ ਪਏਗੀ। ਪ੍ਰਸ਼ਾਦੇ ਤੋਂ ਬਿਨਾਂ ਨਹੀਂ ਆਪਾਂ ਰਹਿ ਸਕਦੇ, ਕੱਪੜੇ ਤੋਂ ਬਿਨਾਂ, ਸਰੀਰ ਢੱਕਣ ਤੋਂ ਬਿਨਾਂ ਵੀ ਨਹੀਂ ਰਹਿ ਸਕਦੇ। ਕੋਈ ਮਕਾਨ, ਕੋਈ ਕੁੱਲੀ, ਉਹ ਵੀ ਚਾਹੀਦੀ ਹੈ। ਅਤੇ ਦੂਜੀ ਗੱਲ ਹੈ ਆਪਣੀ ਸੁਤੰਤਰਤਾ, ਆਪਣੀ ਆਜ਼ਾਦੀ, ਫਰੀਡਮ। ਹਰ ਬੰਦਾ ਚਾਹੁੰਦਾ ਮੈਂ ਆਜ਼ਾਦ ਰਹਾਂ, ਸੁਤੰਤਰ ਰਹਾਂ, ਮੈਂ ਕਿਸੇ ਦਾ ਗੁਲਾਮ ਨਾ ਬਣਾਂ। ਅਤੇ ਦੁਨੀਆ 'ਚ ਇੱਕ ਬਿਰਤੀ ਹੈ ਦੂਜਿਆਂ ਨੂੰ ਆਪਣੇ ਗੁਲਾਮ ਬਣਾਉਣ ਦੀ, ਇਹ ਬਿਰਤੀ ਬੜੀ ਪੁਰਾਣੀ ਚੱਲੀ ਹੈ। ਇਨਸਾਨ ਦੇ ਅੰਦਰ ਦੇਵਤੇ ਵੀ ਨੇ, ਇਨਸਾਨ ਦੇ ਅੰਦਰ ਰਾਕਸ਼ਸ਼ ਵੀ ਨੇ। ਕਈ ਸਮਝਦੇ ਆ ਵੀ ਦੇਵਤੇ ਸ਼ਾਇਦ ਉੱਤੇ ਕਿਤੇ ਅਸਮਾਨਾਂ 'ਚ ਰਹਿੰਦੇ ਨੇ ਅਤੇ ਰਾਕਸ਼ ਕਿਤੇ ਪਤਾਲਾਂ 'ਚ ਰਹਿੰਦੇ ਨੇ, ਪਰ ਗੁਰਬਾਣੀ 'ਚ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਦੇਵਤੇ ਅਤੇ ਦੈਂਤ ਇੱਥੇ ਹੀ ਰਹਿੰਦੇ ਨੇ। ਹਜ਼ੂਰ ਕਹਿੰਦੇ ਨੇ ਸਾਧ ਕਰਮ ਜੇ ਪੁਰਖ ਕਮਾਵੇ, ਸਾਧ ਮੈਨੇ ਚੰਗੇ ਕਰਮ, ਸਾਧਾਂ ਵਾਲੇ ਕਰਮ, ਚੰਗੇ ਬੰਦਿਆਂ ਵਾਲੇ ਕੰਮ ਜੇ ਕੋਈ ਕਰਦਾ, ਸਾਧ ਕਰਮ ਜੇ ਪੁਰਖ ਕਮਾਵੇ, ਨਾਮ ਦੇਵਤਾ ਜਗਤ ਕਹਾਵੇ। ਉਹਨੂੰ ਸਾਰੀ ਦੁਨੀਆ ਕੀ ਕਹਿੰਦੀ ਹੈ, ਫਲਾਣਾ ਬੰਦਾ ਬੜਾ ਦੇਵਤਾ ਹੈ। ਉਹਦੀ ਕਿਆ ਬਾਤ ਕਰੀਏ ਜੀ, ਬੜਾ ਚੰਗਾ ਬੰਦਾ, ਉਹ ਤਾਂ ਨਿਰਾ ਪੂਰਾ ਦੇਵਤਾ ਹੀ ਹੈ। ਚੰਗੇ ਬੰਦੇ ਨੂੰ ਗੁਰੂ ਮਹਾਰਾਜ ਕਹਿੰਦੇ ਸਾਰੀ ਦੁਨੀਆ ਦੇਵਤਾ ਕਹਿੰਦੀ। ਕੁਕਿਰਤ ਕਰਮ ਜੇ ਜਗ ਮੈਂ ਕਰਹੀ, ਨਾਮ ਅਸੁਰ ਤਾਂ ਕੋ ਜਗ ਧਰਹੀ। ਕੁਕਿਰਤ ਕਹਿੰਦੇ ਭੈੜੇ ਕੰਮ, ਜ਼ੁਲਮ ਕਰਨਾ, ਜਬਰ ਕਰਨਾ, ਧੋਖਾ ਕਰਨਾ, ਬੇਈਮਾਨੀ ਕਰਨੀ, ਕਿਸੇ ਨੂੰ ਗੁਲਾਮ ਬਣਾ ਕੇ ਰੱਖਣਾ, ਕਿਸੇ ਨੂੰ ਪਰੇਸ਼ਾਨ ਕਰਨਾ, ਕਿਸੇ ਨੂੰ ਲੁੱਟਣਾ, ਮਾਰਨਾ, ਖੋਹਣਾ, ਇਹੋ ਜਿਹੇ ਭੈੜੇ ਕੰਮ ਜਿਹੜਾ ਬੰਦਾ ਕਰਦਾ ਉਹਨੂੰ ਸਾਰੇ ਕਹਿੰਦੇ ਬੜਾ ਰਾਕਸ਼ਸ ਹੈ, ਬੜਾ ਦੈਂਤ ਹੈ, ਉਹ ਤਾਂ ਬੜਾ ਅਸੁਰ ਹੈ। ਅਸੁਰ ਮੈਨੇ ਰਾਕਸ਼ਸ, ਸੁਰ ਕਹਿੰਦੇ ਨੇ ਦੇਵਤੇ ਨੂੰ, ਅਸੁਰ ਕਹਿੰਦੇ ਨੇ ਰਾਕਸ਼ਸ ਨੂੰ। ਸਿੱਧੀ ਜਟਕੀ ਬੋਲੀ 'ਚ ਗੱਲ ਸਮਝ ਲਓ, ਜਿਹਦਾ ਜੀਵਨ ਸੁਰ 'ਚ ਹੈ ਉਸ ਦੇਵਤਾ ਹੈ, ਜਿਹਦਾ ਜੀਵਨ ਬੇਸੁਰ ਹੈ ਉਹ ਰਾਕਸ਼ਸ ਹੈ। ਆਖੋ ਸਤਨਾਮ ਸ੍ਰੀ। ਸੁਰ ਅਤੇ ਅਸੁਰ ਸੂਖਮ ਅਰਥ ਬੜੇ ਲੱਗ ਸਕਦੇ ਨੇ, ਮੋਟੀ ਮੋਟੀ ਗੱਲ ਸਮਝਣ। ਉਹ ਜਿਹੜਾ ਚੰਗੇ ਕੰਮ ਕਰਦਾ ਦੇਵਤਾ, ਮਾੜੇ ਕੰਮ ਕਰਦਾ ਰਾਕਸ਼ਸ ਹੈ। ਹੋਰ ਕਿਸੇ ਨੂੰ ਸਿੰਘ ਨਹੀਂ ਲੱਗੇ ਹੁੰਦੇ ਰਾਕਸ਼ਾਂ ਨੂੰ, ਉਹ ਬੰਦਿਆਂ ਵਰਗੇ ਹੀ ਹੁੰਦੇ ਆ, ਸਾਡੇ ਵਿੱਚ ਹੀ ਹੁੰਦੇ। ਬੰਦੇ ਦੇ ਵਿੱਚ ਹੀ ਦੋਵੇਂ ਚੀਜ਼ਾਂ ਰਹਿੰਦੀਆਂ। ਕਈ ਵਾਰੀ ਆਪਾਂ ਵੀ ਰਾਕਸ਼ ਬਣ ਜਾਂਦੇ, ਕ੍ਰੋਧ ਆ ਗਿਆ, ਕਾਮ ਆ ਗਿਆ, ਲੋਭ ਆ ਗਿਆ, ਮੋਹ ਆ ਗਿਆ, ਹੰਕਾਰ ਆ ਗਿਆ, ਬਿਰਤੀ ਖਰਾਬ ਹੋ ਗਈ, ਬੰਦਾ ਰਾਕਸ਼ ਬਣ ਜਾਂਦਾ। ਕਈ ਵਾਰੀ ਆਪਾਂ ਦੇਵਤੇ ਵੀ ਬਣ ਜਾਂਦੇ ਹਾਂ, ਬੜੇ ਚੰਗੇ ਖਿਆਲ ਆਉਂਦੇ ਆ, ਚੰਗੀਆਂ ਗੱਲਾਂ ਸੋਚਦੇ ਹਾਂ, ਚੰਗੇ ਵਿਚਾਰ ਆਪਣੇ ਅੰਦਰ ਆਉਂਦੇ ਨੇ, ਅੰਦਰ ਹੀ ਬੈਠਾ ਸਾਰਾ ਕੁਝ। ਅਤੇ ਮਹਾਰਾਜ ਕਹਿੰਦੇ ਵੀ ਉਹ ਲੋਕ ਜਿਹੜੇ ਦੂਜਿਆਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਨੇ, ਉਹ ਲੋਕ ਜਿਹੜੇ ਦੂਜਿਆਂ 'ਤੇ ਜ਼ੁਲਮ ਢਾਉਣਾ ਚਾਹੁੰਦੇ ਨੇ, ਉਹ ਲੋਕ ਜਿਹੜੇ ਦੂਜਿਆਂ ਦੀ ਇੱਜ਼ਤ ਨੂੰ ਹੱਥ ਪਾਉਣਾ ਚਾਹੁੰਦੇ ਨੇ, ਉਹਨਾਂ ਤੋਂ ਬਚ ਕੇ ਰਹਿਣ ਲਈ, ਸੁਚੇਤ ਰਹਿਣ ਲਈ ਸਾਨੂੰ ਸ਼ਸਤਰਾਂ ਦੀ ਲੋੜ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 6ਵੇਂ ਪਾਤਸ਼ਾਹ ਨੇ ਮੀਰੀ ਪੀਰੀ ਨੂੰ ਤੇਗਾਂ ਧਾਰਨ ਕੀਤੀਆਂ, ਕਿਸੇ 'ਤੇ ਜ਼ੁਲਮ ਕਰਨ ਵਾਸਤੇ ਸ਼ਸਤਰ ਨਹੀਂ ਰੱਖੇ, ਜ਼ੁਲਮ ਨੂੰ ਰੋਕਣ ਵਾਸਤੇ ਸ਼ਸਤਰ ਰੱਖੇ। ਖਾਲਸੇ ਨੂੰ ਸ਼ਸਤਰ ਦਿੱਤੇ, 4 ਜੰਗਾਂ 6ਵੇਂ ਪਾਤਸ਼ਾਹ ਨੇ ਲੜੀਆਂ, 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ। ਗੁਰੂ ਪਾਤਸ਼ਾਹ ਦੀ ਇੱਕ ਵੀ ਜੰਗ ਹਮਲਾਵਰ ਹੋ ਕੇ ਨਹੀਂ ਹੋਈ, ਸੇਫਟੀ ਲਈ ਹੋਈ। ਆਪਣੇ ਘਰ ਬੈਠੇ ਸੀ, ਦੁਸ਼ਮਣ ਚੜ੍ਹ ਕੇ ਆਉਂਦਾ ਸੀ, ਦੰਦ ਖੱਟੇ ਕਰਕੇ ਤੋਰ ਦਿੰਦੇ ਸੀ, ਮਾਰਨ ਨਹੀਂ ਗਏ ਕਿਸੇ ਨੂੰ, ਮਾਰਨ ਆਏ ਦੇ ਦੰਦ ਭੰਨੇ। ਸੰਤ ਬਾਬਾ ਜਰਨੈਲ ਸਿੰਘ ਜੀ ਕਿਸੇ ਨੂੰ ਮਾਰਨ ਨਹੀਂ ਗਏ, ਕਿਸੇ 'ਤੇ ਹਮਲਾ ਨਹੀਂ ਕੀਤਾ, ਹਮਲਾ ਕਰਨ ਆਇਆਂ ਦੇ ਦੰਦ ਭੰਨੇ। ਘਰ ਬੈਠੇ 'ਤੇ ਕੋਈ ਜਾ ਕੇ ਕਿਸੇ ਨੂੰ ਕਹੇ ਕੋਈ ਉਹਨੂੰ ਪਰੇਸ਼ਾਨ ਕਰੇ ਇੱਥੋਂ ਦਾ ਅਮਰੀਕਾ ਦਾ ਵੀ ਲਾ ਕਹਿੰਦਾ ਵੀ ਤੁਹਾਡੇ ਕੋਲ ਤੁਹਾਡੇ 'ਤੇ ਕੋਈ ਵਾਰ ਕਰਦਾ ਤਾਂ ਤੁਸੀਂ ਆਪਣੀ ਸੇਫਟੀ ਲਈ ਉਹਦੇ ਨਾਲ ਦੋ ਹੱਥ ਕਰ ਸਕਦੇ ਹੋ। ਕਿਸੇ ਦੇ ਘਰ ਜਾ ਕੇ ਤੁਸੀਂ ਮਾਰੋ ਕਿਸੇ ਨੂੰ, ਰਾਹ ਜਾਂਦੇ ਨੂੰ ਕਿਸੇ ਨੂੰ ਮਾਰੋ, ਉਹ ਗਲਤ ਹੈ। ਪਰ ਜੇ ਤੁਹਾਡੇ ਘਰ ਕੋਈ ਆ ਕੇ ਤੁਹਾਨੂੰ ਮਾਰਨਾ ਹੈ, ਉਹਦਾ ਮੁਕਾਬਲਾ ਕਰਨਾ ਤੁਹਾਡਾ ਹੱਕ ਹੈ। ਛੇਵੇਂ ਪਾਤਸ਼ਾਹ ਮਹਾਰਾਜ ਨੇ ਜ਼ੁਲਮ ਨੂੰ, ਜਬਰ ਨੂੰ ਰੋਕਣ ਵਾਸਤੇ ਮੀਰੀ ਪੀਰੀ ਦੀਆਂ ਤੇਗਾਂ ਧਾਰਨ ਕੀਤੀਆਂ, ਫੌਜਾਂ ਬਣਾਈਆਂ, ਸਿਰ 'ਤੇ ਦਸਤਾਰਾਂ ਸਜਾਈਆਂ, ਸ਼ਸਤਰ ਬਸਤਰ ਦਿੱਤੇ, ਸਰਦਾਰੀਆਂ ਦਿੱਤੀਆਂ। ਗੁਰੂ ਹਰਿਰਾਇ ਸਾਹਿਬ ਪੁੱਛਦੇ ਨੇ ਫੌਜ ਨੂੰ ਹੁਣ ਕੀ ਕਰਨਾ, ਰੱਖਣਾ ਕਿ ਸਮੇਟ ਦੇਣਾ? ਫੌਜ ਰੱਖਣੀ ਹੈ ਜਾਂ ਇਹਦੀ ਹੁਣ ਲੋੜ ਨਹੀਂ? ਜਿਵੇਂ ਆਮ ਪ੍ਰਚਾਰ ਮਹਾਸ਼ਿਆਂ ਨੇ ਬੜਾ ਕੀਤਾ ਜਲੰਧਰ ਤੋਂ ਅਖਬਾਰਾਂ ਛਾਪ ਛਾਪ ਕੇ ਨਾ 1980 ਦੇ ਨੇੜੇ ਤੇੜੇ, ਆਖੇ ਉਦੋਂ ਦਾੜੀਆਂ ਦੀ ਲੋੜ ਸੀ, ਹੁਣ ਕੀ ਲੋੜ ਹੈ? ਉਦੋਂ ਪੱਗਾਂ ਦੀ ਲੋੜ ਸੀ, ਹੁਣ ਕੀ ਲੋੜ ਹੈ? ਉਦੋਂ ਹਥਿਆਰਾਂ ਦੀ ਕਿਰਪਾਨਾਂ ਦੀ ਲੋੜ ਸੀ, ਹੁਣ ਕੀ ਲੋੜ ਹੈ? ਸਾਧ ਸੰਗਤ ਜੀ, ਜਿੰਨਾ ਚਿਰ ਦੁਨੀਆ ਰਹੇਗੀ ਉਹਨਾਂ ਚਿਰ ਇਹਨਾਂ ਚੀਜ਼ਾਂ ਦੀ ਲੋੜ ਪਵੇਗੀ। ਇਹ ਕੁਦਰਤੀਆਂ ਚੀਜ਼ਾਂ ਨੇ, ਇਹ ਅਕਾਲ ਪੁਰਖ ਵਾਹਿਗੁਰੂ ਨੇ ਦਿੱਤੀਆਂ ਨੇ, ਪਰਮੇਸ਼ਰ ਨੇ। ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈਂ ਤਿਸ ਬਿਗਰੈਂ ਕਾਜ, ਜਾਂ ਤੇ ਸਰਬ ਖਾਲਸਾ ਸੁਣੀਐ, ਆਯੁਧ ਧਰਬੇ ਉੱਤਮ ਗੁਣੀਐ, ਜਬ ਹਮਰੇ ਦਰਸ਼ਨ ਕੋ ਆਵੋ, ਬਨ ਸੁਚੇਤ ਤਨ ਸ਼ਸਤਰ ਸਜਾਵੋ। ਦਸਵੇਂ ਪਾਤਸ਼ਾਹ ਰਹਿਤਨਾਮੇ 'ਚ ਫਰਮਾਨ ਕਰਦੇ, ਕਹਿੰਦੇ ਖਾਲਸਾ ਜੀ, ਜਦੋਂ ਮੇਰੇ ਦਰਬਾਰ 'ਚ ਆਓ, ਸ਼ਸਤਰ ਸਜਾ ਕੇ ਆਓ, ਸੱਜ ਧੱਜ ਕੇ ਆਓ, ਮੇਰੀ ਖੁਸ਼ੀ ਹੈ। ਇਹੋ ਜਿਹਾ ਰੂਪ, ਇਹੋ ਜਿਹਾ ਰੰਗ, ਇਹੋ ਜਿਹੀ ਚਮਕ, ਇਹੋ ਜਿਹੀ ਦਮਕ ਖਾਲਸੇ ਨੂੰ ਦਿੱਤੀ, ਸਦਾ ਵਾਸਤੇ ਦਿੱਤੀ, ਬੰਦ ਨਹੀਂ ਕਰਨੀ। ਜ਼ਮਾਨਾ ਬਦਲ ਗਿਆ ਕਹਿ ਕੇ ਟਾਲਣਾ ਨਹੀਂ, ਜ਼ਮਾਨਾ ਬਦਲ ਗਿਆ ਕਹਿ ਕੇ ਆਪਣਾ ਰੂਪ ਨਹੀਂ ਬਦਲ ਲੈਣਾ। ਜ਼ਮਾਨਾ ਬਦਲ ਗਿਆ, ਰੋਟੀ ਖਾਣੀ ਛੱਡ ਦਿਓਗੇ? ਜ਼ਮਾਨਾ ਬਦਲ ਗਿਆ, ਤੁਸੀਂ ਕੱਪੜੇ ਪਾਉਣੇ ਛੱਡ ਦਿਓਗੇ? ਜ਼ਮਾਨਾ ਬਦਲ ਗਿਆ, ਆਪਣੀ ਧੀ ਭੈਣ ਦੀ ਇੱਜ਼ਤ ਦੂਜੇ ਦੇ ਹੱਥ ਜਾਣ ਦਿਓਗੇ? ਕੋਈ ਬਰਦਾਸ਼ਤ ਕਰੇਗਾ? ਨਹੀਂ, ਉਹਨੂੰ ਰੋਕਣਾ ਹੀ ਪਏਗਾ। ਜ਼ਾਲਮ ਨਹੀਂ ਬਦਲੇ ਅਤੇ ਧਰਮੀ ਵੀ ਨਹੀਂ ਬਦਲਣਗੇ। ਆਖੋ ਸਤਨਾਮ ਸ੍ਰੀ ਵਾਹਿ। ਸੱਤਵੇਂ ਪਾਤਸ਼ਾਹ ਪੁੱਛਦੇ ਨੇ ਹਥਿਆਰਾਂ ਦੀ, ਘੋੜਿਆਂ ਦੀ, ਫੌਜਾਂ ਦੀ, ਹੁਣ ਮਹਾਰਾਜ ਮਰਿਆਦਾ ਕਾਇਮ ਰੱਖਣੀ ਕਿ ਨਹੀਂ ਰੱਖਣੀ? ਸੱਤਵੇਂ ਪਾਤਸ਼ਾਹ ਪੁੱਛਦੇ ਨੇ। ਛੇਵੇਂ ਪਾਤਸ਼ਾਹ ਕਹਿੰਦੇ ਨੇ ਹਾਂ ਲਾਲ ਜੀ, ਘੋੜੇ ਵੀ ਰੱਖਣੇ ਨੇ, ਫੌਜਾਂ ਰੱਖਣੀਆਂ ਨੇ, ਤਿਆਰ ਬਰ ਤਿਆਰ ਰਹਿਣਾ, ਤੁਹਾਨੂੰ ਜੰਗ ਕਰਨ ਦੀ ਲੋੜ ਨਹੀਂ ਪੈਣੀ, ਪਰ ਦਸਵੇਂ ਜਾਮੇ 'ਚ ਇਹ ਤਿਆਰੀਆਂ ਕੰਮ ਆਉਣਗੀਆਂ। ਕਿਉਂਕਿ ਜੇ ਇੱਕ ਜਨਰੇਸ਼ਨ ਦਾ ਗੈਬ ਪੈ ਜੇ ਨਾ, ਦਾਦੇ ਦੀ ਚੀਜ਼ ਜੇ ਪਿਓ ਕੋਲੋਂ ਹੋ ਕੇ ਪੁੱਤਰ ਕੋਲ ਆਵੇ, ਫਿਰ ਉਹਦਾ ਗੈਬ ਨਹੀਂ ਹੁੰਦਾ, ਉਹ ਸਾਂਭੀ ਜਾਂਦੀ ਹੈ। ਪੜਦਾਦਾ ਕਰਦਾ ਹੋਵੇ, ਦਾਦੇ ਕੋਲ ਆ ਕੇ ਥੋੜ੍ਹੀ ਰਹਿ ਗਈ, ਪਿਓ ਨੇ ਛੱਡਤੀ, ਅਗਲੀ ਜਨਰੇਸ਼ਨ ਨੂੰ ਸਾਂਭਣ ਲਈ ਦੁਬਾਰਾ ਨਵੇਂ ਸਿਰਿਓਂ ਸਾਰਾ ਕਰਨਾ ਪੈਂਦਾ, ਸਾਰਾ ਕੁਝ ਨਵੇਂ। ਇੱਥੇ ਜਿਹੜੇ ਮੇਰੇ ਬੱਚੇ ਜੰਮੇ, ਮੇਰੇ ਵੀਰ ਸਾਡੇ 15-20 ਸਾਲ ਦੇ, 18 ਸਾਲ ਦੇ ਜਾਂ 25 ਸਾਲ, ਜਿਹੜੇ ਇੱਥੇ ਜੰਮੇ ਨੇ, ਇਹਨਾਂ ਨੂੰ ਹੁਣ ਜਾ ਕੇ ਆਪਾਂ ਕਹੀਏ ਵੀ ਹਲ ਪੰਜਾਲੀ ਜੋਵੋ ਅਤੇ ਜਾ ਕੇ ਖੇਤਾਂ 'ਚ ਹਲ ਵਾਹੋ, ਬੜਾ ਮੁਸ਼ਕਲ ਹੈ, ਬੜਾ ਔਖਾ। ਕਿਉਂਕਿ ਪਹਿਲੀ ਜਨਰੇਸ਼ਨ ਵੀ ਛੱਡ ਕੇ ਆਈ ਕੰਮ, ਥੋੜ੍ਹਾ ਥੋੜ੍ਹਾ ਅਟੈਚਮੈਂਟ ਰਹਿਣੀ ਚਾਹੀਦੀ ਹੈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਅਟੈਚਮੈਂਟ ਬਣੀ ਰਹੇ, ਇਹ ਗੱਲ ਸਮਝਣ ਵਾਲੀ ਹੈ। ਇਹ ਕਈ ਗੱਲਾਂ ਨੇ ਜਿਹੜੀਆਂ ਆਪਾਂ ਉਸ ਇਤਿਹਾਸ ਨੂੰ ਬਰੀਕੀ ਨਾਲ ਵਾਚੀਏ ਤਾਂ ਫਿਰ ਪਤਾ ਲੱਗਦਾ। ਗੁਰੂ ਸਾਹਿਬ ਦੀ ਹਰ ਗੱਲ ਵਿੱਚ ਰਮਨ ਸੀ ਵੀ ਜੇ ਤੁਸੀਂ ਬਿਲਕੁਲ ਬੰਦ ਕਰ ਦਿਓਗੇ ਸ਼ਸਤਰ ਬਸਤਰ ਰੱਖਣੇ, ਸ਼ਿਕਾਰ ਖੇਡਣਾ, ਜੰਗੀ ਕਰਤੱਵ ਕਰਨੇ, ਗਤਕਾ ਖੇਡਣਾ ਬੰਦ ਕਰ ਦਿਓਗੇ, ਦਸਵੇਂ ਜਾਮੇ 'ਚ ਫਿਰ ਉਹ ਤਿਆਰੀ ਬਿਲਕੁਲ ਨਵੇਂ ਸਿਰੋਂ ਕਰਨੀ ਪਏਗੀ। ਪਰ ਗੁਰੂ ਸਾਹਿਬ ਦੀ ਉਹ ਮਰਿਆਦਾ ਕਾਇਮ ਰਹੀ। ਸਾਡੇ ਕੋਲ ਇਤਿਹਾਸਿਕ ਬਾਕਾਇਦਾ ਸਬੂਤ ਨੇ ਕਿ ਛੇਵੇਂ ਪਾਤਸ਼ਾਹ ਦੀ ਫੌਜ ਦੇ ਜਰਨੈਲ ਹੀ ਦਸਵੇਂ ਪਾਤਸ਼ਾਹ ਦੀ ਫੌਜ ਕੰਮ ਆਏ। ਕਿਹੜੇ ਕਿਹੜੇ? ਮਾਮਾ ਕਿਰਪਾਲ ਚੰਦ, ਪੰਜਾਣੀ ਦੇ ਜੰਗ ਵਿੱਚ ਮਾਮਾ ਕਿਰਪਾਲ ਚੰਦ ਨੇ ਫੌਜ ਦੀ ਕਮਾਣ ਕੀਤੀ ਨਾ। ਮਹਾਰਾਜ ਨੇ ਆਪਣੀ ਕਲਮ ਨਾਲ ਬਚਿੱਤਰ ਨਾਟਕ 'ਚ ਲਿਖਿਆ ਦਸਵੇਂ ਪਾਤਸ਼ਾਹ ਨੇ ਕਿ ਮਾਤੁਲੇਂਗ ਮਾਂ ਤੁਲ ਮਾਮਾ, ਸਾਡਾ ਉੱਥੇ ਜੂਝਿਆ, ਉਹਨੇ ਕਮਾਨ ਕੀਤੀ। ਫਿਰ ਗੁਰੂ ਗੋਬਿੰਦ ਸਿੰਘ ਦੀ ਭੂਆ ਦੇ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦੇ ਦੋਤੇ ਸੰਘੋ ਸ਼ਾਹ, ਜੀਤਮਲ, ਮਾਰੀ ਚੰਦ, ਗੰਗਾ ਰਾਮ, ਗੁਲਾਬ ਰਾਏ, ਪੰਜੇ ਭਰਾ ਭੰਗਾਣੀ ਦੇ ਜੰਗ 'ਚ ਲੜੇ। ਇਹਨਾਂ 'ਚੋਂ ਸੰਘੋ ਸ਼ਾਹ ਵੱਡਾ ਅਤੇ ਜੀਤਮਲ ਦੋਵੇਂ ਸ਼ਹੀਦ ਹੋਏ ਭੰਗਾਣੀ ਦੇ ਜੰਗ 'ਚ। ਇਹ ਗੁਰੂ ਹਰਗੋਬਿੰਦ ਸਾਹਿਬ ਦੇ ਦੋਤੇ ਸਨ, ਗੁਰੂ ਗੋਬਿੰਦ ਸਿੰਘ ਤੋਂ 20-20 ਸਾਲ ਉਮਰ 'ਚ ਵੱਡੇ ਸਨ, 20-20 22-22 ਸਾਲ ਵੱਡੇ ਸਨ, ਹੋ ਸਕਦਾ 25-25 30-30 ਸਾਲ ਵੱਡੇ ਨੇ। ਇਹਨਾਂ ਨੇ 6ਵੇਂ ਪਾਤਸ਼ਾਹ ਦਾ ਸਮਾਂ ਵੇਖਿਆ, 7ਵੇਂ ਪਾਤਸ਼ਾਹ ਦੀ ਫੌਜ 'ਚ ਰਹੇ ਨੇ। ਜੇ ਬਿਲਕੁਲ ਹੀ ਗੈਬ ਪੈ ਜਾਂਦਾ ਨਾ 7ਵੇਂ ਪਾਤਸ਼ਾਹ, ਫੌਜ ਬੰਦ ਹੀ ਕਰ ਦਿੰਦੇ, ਫੌਜ ਰੱਖਦੇ ਹੀ ਨਾ। ਉਹ ਜਿਹੜੀ 10ਵੇਂ ਪਾਤਸ਼ਾਹ ਦੇ ਸਮੇਂ ਤਿਆਰੀ ਸੀ, ਨਵੇਂ ਸਿਰੋਂ ਕਰਨੀ ਪੈਣੀ ਸੀ ਬਿਲਕੁਲ। 6ਵੇਂ ਪਾਤਸ਼ਾਹ ਦੇ ਬਚਨਾਂ ਵਿੱਚ ਆਉਣ ਵਾਲੇ ਭਵਿੱਖ ਦੀ ਸੋਚ ਛੁਪੀ, ਕਹਿੰਦੇ ਫੌਜ ਰੱਖਣੀ ਹੈ, ਲੋੜ 10ਵੇਂ ਜਾਮੇ 'ਚ ਪੈਣੀ ਹੈ। 6ਵੇਂ ਪਾਤਸ਼ਾਹ ਤੋਂ ਬਾਅਦ 7ਵੇਂ ਪਾਤਸ਼ਾਹ, 8ਵੇਂ ਪਾਤਸ਼ਾਹ, 9ਵੇਂ ਪਾਤਸ਼ਾਹ, ਜੇ ਤੁਸੀਂ ਹਿਸਟਰੀ ਨੂੰ ਪੜ੍ਹੋ ਨਾ, ਫੌਜ ਨਾਲ ਰਹੀ ਹੈ। ਇਹ ਗੱਲ ਵੱਖਰੀ ਹੈ, 7ਵੇਂ ਪਾਤਸ਼ਾਹ ਕੋਲ 2200 ਰਹੇ ਨੇ, 8ਵੇਂ ਪਾਤਸ਼ਾਹ ਕੋਲ ਥੋੜ੍ਹੇ ਘੱਟ ਗਏ ਸਨ, ਪਰ ਫਿਰ ਵੀ 500-400 ਹਜ਼ਾਰ ਸਿੰਘ ਸ਼ਸਤਰਧਾਰੀ ਜਿਹੜਾ ਸੀ ਉਹ ਨਾਲ ਰਹਿੰਦਾ ਸੀ। 9ਵੇਂ ਪਾਤਸ਼ਾਹ ਕੋਲ ਵੀ ਉਹ ਸ਼ਸਤਰਧਾਰੀਆਂ ਦੀ ਫੌਜ ਤਿਆਰ ਬਰ ਤਿਆਰ ਰਹਿੰਦੀ ਸੀ। ਜਿੱਥੇ ਇਹ ਪੰਜ ਭੂਆ ਦੇ ਪੁੱਤ ਮਹਾਰਾਜ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਫੌਜੀ ਜਵਾਨਾਂ ਵਿੱਚੋਂ ਸਨ, ਪੁਰਾਣਿਆਂ ਵਿੱਚੋਂ, ਮਾਮਾ ਕਿਰਪਾਲ ਚੰਦ, ਉੱਥੇ ਸੰਘੇ ਪਰੋਤ ਦਾ ਪੜਪੋਤਰਾ ਜਾਤੀ ਮਲਕ ਦਾ ਪੁੱਤਰ ਦਇਆ ਰਾਮ, ਪਰੋਤ ਗੁਰੂ ਘਰ ਦਾ, ਜਿਹਨੇ ਮਹਾਰਾਜ 10ਵੇਂ ਪਾਤਸ਼ਾਹ ਲਿਖਦੇ ਕਿ ਉਹ ਦਰੋਣ ਕੀ ਜਿਉਂ ਮਹਾਂ ਯੁੱਧ ਸੁਧੰ, ਭੰਗਾਣੀ ਦੇ ਜੰਗ ਵਿੱਚ ਦਰੋਣਾਚਾਰਿਆ ਦੀ ਤਰ੍ਹਾਂ ਉਹ ਲੜਿਆ, ਜਾਤ ਦਾ ਬ੍ਰਾਹਮਣ ਸੀਗਾ, ਕਿਉਂਕਿ ਭਾਈ ਸੰਘਾ ਜਾਤੀ ਮਲਕ ਇਹ 6ਵੇਂ ਪਾਤਸ਼ਾਹ ਦੀ ਫੌਜ ਦੇ ਯੋਧੇ ਹੋਏ ਨੇ, ਪਰੋਤ ਵੀ ਸਨ, ਬ੍ਰਾਹਮਣ ਸਨ, ਫੌਜ ਦੇ ਜਰਨੈਲ ਸਨ। ਜਾਤੀ ਮਲਕ ਬੜਾ ਜੰਗੀ ਯੋਧਾ ਹੋਇਆ, ਉਹਦਾ ਪੁੱਤਰ ਸੀ ਦਇਆ ਰਾਮ, ਜਿਹਨੇ ਭੰਗਾਣੀ ਦਾ ਜੰਗ ਯੁੱਧ ਕੀਤਾ। ਇਹ ਕੁਝ ਸਾਡੀ ਹਿਸਟਰੀ ਦੀਆਂ ਬਰੀਕ ਗੱਲਾਂ ਨੇ। ਗੁਰੂ ਹਰਿਰਾਏ ਸਾਹਿਬ ਜੋ ਬਚਨ ਹੋਇਆ ਕਿ ਫੌਜ ਰੱਖਣੀ ਹੈ ਅਤੇ ਉਹ 10ਵੇਂ ਜਾਮੇ 'ਚ ਕੰਮ ਆਵੇਗੀ। ਅੱਜ ਜਿੱਥੇ ਸਾਡਾ ਇਸ ਗੱਲ ਤੋਂ ਨੁਕਤਾ ਕਿ ਹੁਣ ਕੀ ਲੋੜ ਹੈ ਕਿਰਪਾਨਾਂ ਦੀ, ਹੁਣ ਕੀ ਲੋੜ ਹੈ ਖੰਡੇ ਦੇ ਅੰਮ੍ਰਿਤ ਦੀ, ਹੁਣ ਕੀ ਲੋੜ ਹੈ ਦਾੜੀਆਂ ਕੇਸਾਂ ਦੀ, ਹੁਣ ਕੀ ਲੋੜ ਹੈ ਸ਼ਸਤਰਾਂ ਦੀ। ਇਹ ਪ੍ਰਚਾਰ ਸਾਡੇ 'ਚ ਹੋ ਰਿਹਾ ਜੀ, ਧੜਾ ਧੜ ਹੋ ਰਿਹਾ, ਸੁਣੀ ਵੀ ਜਾਂਦੇ ਹਾਂ, ਮੰਨੀ ਵੀ ਜਾਂਦੇ, ਕਿਉਂਕਿ ਸੌਖੇ ਵਾਲੇ ਪਾਸੇ ਹਰ ਕੋਈ ਜਾਂਦਾ, ਪਰ ਜਦੋਂ ਲੋੜ ਪੈ ਜਾਂਦੀ ਹੈ ਫਿਰ ਰੋਂਦੇ ਤਾਹ ਮਾਰ ਕੇ। 1956 'ਚ ਜਵਾਹਰ ਲਾਲ ਨਹਿਰੂ, ਉਹੀ ਗਾਂਧੀ ਵਾਲੀਆਂ ਸੋਚਾਂ, ਅਹਿੰਸਾ ਪਰਮੋ ਧਰਮ, ਮਿਲਟਰੀ ਦੀ ਕੀ ਲੋੜ ਹੈ, ਮਿਲਟਰੀ ਨੂੰ ਰੇਲਵੇ ਲੈਣ ਵਿਛਾਉਣ 'ਤੇ ਲਾ ਤਾ, ਵੀ ਵਿਹਲੇ ਬੈਠੇ ਮਿਲਟਰੀ, ਇਹਨਾਂ ਨੂੰ ਰੇਲਵੇ 'ਤੇ ਕੰਮ ਲਓ ਫੌਜੀਆਂ ਕੋਲੋਂ, ਹੁਣ ਜਿਹੜੇ ਜੰਗੀ ਤਿਆਰੀਆਂ ਕਰਨੀਆਂ ਉਹ ਰੇਲਵੇ ਲੈਣ 'ਤੇ ਪੱਥਰ ਪਾਉਂਦੇ ਫਿਰਦੇ। ਚਾਈਨਾ ਨੇ ਹਮਲਾ ਕਰ ਦਿੱਤਾ 1961 ਵਿੱਚ, ਸਾਡੇ ਅੰਬਾਲੇ ਇੱਕ ਮਹਾਂਪੁਰਸ਼ ਸੰਤ ਬਾਬਾ ਜਗਤ ਸਿੰਘ ਜੀ ਹੋਏ ਨੇ, ਉਹਨਾਂ ਨੂੰ ਇੰਨੇ ਕੇਸ ਝੂਠੇ ਪਾ ਕੇ ਨਾ ਸਾਰੇ ਕਰੰਟ ਕਰਕੇ 186 ਸਾਲ ਕੈਦ ਸੁਣਾਈ, ਅਤੇ ਜੱਜ ਨੇ ਕਿਹਾ ਵੀ ਤੂੰ ਹੁਣ ਜੇਲ੍ਹ 'ਚ ਹੀ ਮਰਨਾ ਜੇ, ਕਿਉਂਕਿ ਉਹ ਜਿਹੜਾ ਉਹ ਪੰਜਾਬੀ ਸੂਬੇ ਦਾ ਮਸਲਾ ਸੀਗਾ ਉਹਦੇ ਵਿੱਚ ਉਹ ਸਰਕਾਰ ਦੇ ਖਿਲਾਫ਼ ਬੋਲਦੇ ਸੀ, ਅਤੇ ਨਹਿਰੂ ਨੇ ਕਿਹਾ ਵੀ ਇਹਨੂੰ ਛੱਡਣਾ ਨਹੀਂ, ਇਹ ਸਾਧ ਬਹੁਤ ਗਲਤ ਪ੍ਰਚਾਰ ਕਰਦਾ ਸਾਡੇ ਖਿਲਾਫ਼। ਇੰਨੀਆਂ ਉਮਰਾਂ ਕੈਦਾਂ, 11 ਸਾਲ, 20 ਸਾਲ, 25 ਸਾਲ, 11 ਸਾਲ, 10 ਸਾਲ ਇਕੱਠੀਆਂ ਕੀਤੀਆਂ ਨਾ ਜਦੋਂ ਬਣਦੀ 186 ਸਾਲ, ਉਹ ਰਿਕਾਰਡ ਬਕਾਇਦਾ ਪਿਆ ਉੱਥੇ ਅੰਬਾਲੇ ਜੇਲ੍ਹ ਦੇ ਵਿੱਚ। ਮਾਸਟਰ ਤਾਰਾ ਸਿੰਘ ਜੀ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਨ, ਨਹਿਰੂ, ਉੱਧਰੋਂ ਚੀਨ ਨੇ ਹਮਲਾ ਕਰਤਾ, ਕਹਿੰਦਾ ਮਾਸਟਰ ਜੀ ਸਿੱਖ ਫੌਜੀਓ ਕੋ ਕਹੋ ਕਿ ਫੌਜ ਮੇਂ ਭਰਤੀ ਹੋ। ਮਾਸਟਰ ਜੀ ਕਹਿੰਦੇ ਜਿਹਨੇ ਪ੍ਰਚਾਰ ਕਰਨਾ ਸੀ ਉਹ ਤਾਂ ਜੇਲ੍ਹ 'ਚ ਸੁੱਟੇ, ਜਿਹਨੇ ਨੌਜਵਾਨਾਂ ਨੂੰ ਕਹਿਣਾ ਸੀ ਵੀ ਆਓ ਫੌਜ 'ਚ ਉਹ ਤਾਂ ਤੂੰ ਜੇਲ੍ਹ 'ਚ ਸੁੱਟੇ ਹੈ, ਅਤੇ ਪ੍ਰਚਾਰ ਕੌਣ ਕਰੇਗਾ। ਅੱਧੀ ਰਾਤ ਨੂੰ ਆਰਡਰ ਕੀਤਾ ਸੰਤ ਜਗਤ ਸਿੰਘ ਨੂੰ ਰਿਹਾਅ ਕਰੋ ਅਤੇ ਪਿੰਡਾਂ 'ਚ ਜਾ ਕੇ ਪ੍ਰਚਾਰ ਕਰੇ ਅਤੇ ਨੌਜਵਾਨਾਂ ਨੂੰ ਫੌਜ 'ਚ ਲਿਆਵੇ ਅਤੇ ਫਿਰ ਚਾਈਨਾ ਦੀ ਲੜਾਈ ਲੜੀ ਸੀ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਕਹਿੰਦੇ ਆ ਵੀ ਸ਼ਸਤਰਾਂ ਦੀ ਲੋੜ ਕੋਈ ਨਹੀਂ, ਫੌਜ ਦੀ ਲੋੜ ਕੋਈ ਨਹੀਂ, ਲੋੜ ਕਿਸੇ ਵੇਲੇ ਵੀ ਕਿਸੇ ਯੁੱਗ 'ਚ ਵੀ ਪੈ ਸਕਦੀ ਹੈ ਅਤੇ ਪੈਂਦੀ ਰਹੀ ਹੈ ਅਤੇ ਪੈਂਦੀ ਰਹਿਣੀ ਹੈ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਫੌਜ ਨਾ ਬੰਦ ਕਰਿਆ ਜੇ, ਸ਼ਸਤਰ ਨਾ ਛੱਡਿਆ ਜੇ, ਦਸਵੇਂ ਜਾਮੇ 'ਚ ਲੋੜ ਪਏਗੀ। ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਬਚਨ ਪੂਰਾ ਹੋਇਆ, ਦਸਵੇਂ ਜਾਮੇ 'ਚ ਲੋੜ ਪਈ। ਹਾਂ, ਸੱਤਵੇਂ ਪਾਤਸ਼ਾਹ ਵੇਲੇ ਵੀ ਦੋ ਵਾਰੀ ਜਿਵੇਂ ਗਿਆਨੀ ਜੀ ਦੱਸ ਕੇ ਗਏ ਨੇ, ਇੱਕ ਵਾਰੀ ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮਾਲਵੇ ਨੂੰ ਜਾ ਰਹੇ ਸਨ, ਮੁਗਲਾਂ ਨੇ ਘੇਰਾ ਪਾ ਲਿਆ ਗੁਰੂ ਕੇ ਮਹਿਲਾਂ ਨੂੰ, ਭਾਈ ਗੋਰਾ ਭਾਈ ਭਗਤੂ ਦਾ ਪੁੱਤਰ 400 ਬਰਾੜਾਂ ਸਮੇਤ ਪਿੱਛੇ ਪਿੱਛੇ ਜਾ ਰਿਹਾ ਸੀ। ਗੁਰੂ ਸਾਹਿਬ ਕਿਸੇ ਗੱਲੋਂ ਨਾਰਾਜ਼ ਹੋ ਗਏ ਸੀ ਉਹਦੇ ਨਾਲ। ਉਹ ਬੜਾ ਲੰਮਾ ਪ੍ਰਸੰਗ ਹੈ ਵੀ ਭਾਈ ਭਗਤੂ ਦੇ ਪੁੱਤਰ ਗੋਰੇ ਨੇ ਗੁਰੂ ਸਾਹਿਬ ਦਾ ਚੌਰ ਬਰਦਾਰ ਜੱਸਾ ਕਤਲ ਕਰਾਤਾ ਸੀਗਾ। ਉਹਨੇ ਕੋਈ ਗੱਲ ਕੀਤੀ ਆਪਸ ਵਿੱਚ, ਉਹਨਾਂ ਦੀ ਅਣਬਣ ਹੋ ਗਈ। ਜੱਸਾ ਮਹਾਰਾਜ ਦਾ ਗਡਵਈ ਸੀ, ਚੌਰ ਕਰਦਾ ਸੀ। ਉਹ ਗਿਆ ਸੀ ਬਾਹਰ ਸੈਰ ਕਰਨ ਪਹਾੜਾਂ ਵਿੱਚ, ਅਤੇ ਗੋਰੇ ਨੇ ਬੰਦੇ ਭੇਜ ਕੇ ਬਰਾੜ ਉੱਤੇ ਮਰਵਾ ਤਾ। ਅਤੇ ਜਦੋਂ ਮਾਰਿਆ ਗਿਆ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨਾਰਾਜ਼ ਹੋ ਗਏ, ਆਪਣੇ ਹੱਥੀਂ ਜਾ ਕੇ ਜੱਸੇ ਦਾ ਸਸਕਾਰ ਕੀਤਾ। ਨਾਲ 101 ਸਰਾਪ ਜਿਹੜਾ ਸੀ ਉਹ ਮਹਾਰਾਜ ਨੇ, ਆਹ ਤੈਨੂੰ ਗਧੇ ਦੀ ਜੂਨ ਮਿਲੇ, ਤੈਨੂੰ ਸੱਪ ਦੀ ਜੂਨ ਮਿਲੇ, ਤੈਨੂੰ ਕੁੱਤੇ ਦੀ ਜੂਨ ਮਿਲੇ, ਇੱਦਾਂ ਬਚਨ ਮਹਾਰਾਜ ਨੇ ਕੀਤੇ ਸੀ। ਅਤੇ ਨਾਲ ਅਖੀਰਲਾ ਬਚਨ ਸੀ, ਤੈਨੂੰ ਫਾਹੇ ਲੱਗ ਕੇ ਮਰੇ ਅਤੇ ਸਾਡੇ ਮੱਥੇ ਨਹੀਂ ਲੱਗਣਾ, ਸਾਡੇ ਮੂੰਹ 'ਤੇ ਸਾਡੇ ਸਾਹਮਣੇ ਨਹੀਂ ਆਉਣਾ। ਗੋਰਾ ਭਾਈ ਭਗਤੂ ਦਾ ਪੁੱਤਰ, ਬ੍ਰਹਮ ਗਿਆਨੀ ਦਾ ਪੁੱਤਰ ਸੀ, ਗੁਰਸਿੱਖੀ ਛੱਡ ਨਹੀਂ ਸੀ ਸਕਦਾ। ਕੀਰਤਪੁਰ ਸਾਹਿਬ ਮਹਾਰਾਜ ਸਾਹਿਬ ਜੀ ਦੇ ਨਗਰ ਤੋਂ 4-5 ਮੀਲ ਬਾਹਰ ਇੱਕ ਬਾਗ ਵਿੱਚ 400 ਫੌਜੀਆਂ ਦਾ ਡੇਰਾ ਲਾ ਕੇ ਬੈਠਾ ਰਿਹਾ, ਘਰੋਂ ਖਰਚਾ ਮੰਗਵਾਉਂਦਾ ਰਿਹਾ, ਸਾਲ ਉੱਥੇ ਬੈਠਾ ਰਿਹਾ। ਜਦੋਂ ਗੁਰੂ ਸਾਹਿਬ ਬਖਸ਼ਣਗੇ ਉਦੋਂ ਹੀ ਜਾਵਾਂਗਾ। ਅੱਜ ਵਰਗੇ ਸਿੱਖ ਹੁੰਦੇ, ਅੱਜ ਗੁਰੂ ਨਾਰਾਜ਼ ਹੋ ਗਿਆ, ਚਲੋ ਗੁਰੂਆਂ ਦਾ ਕਿਹੜਾ ਘਾਟਾ, ਆਪਾਂ ਕਿਸੇ ਹੋਰ ਬਾਬੇ 'ਤੇ ਜਾ ਗੋਡੇ ਘੁੱਟਣੇ ਆ, ਕੋਈ ਹੋਰ ਗੁਰੂ ਬਣਾ ਲਾਂਗੇ। ਪਰ ਭਾਈ ਗੁਰਦਾਸ ਜੀ ਨੇ ਲਿਖਿਆ, ਜੈਸੇ ਬਛੜਾ ਵਿਛੜ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਬੱਚਾ ਆਪਣੀ ਮਾਂ ਨੂੰ ਛੱਡ ਕੇ ਕਿਸੇ ਹੋਰ ਗਾਂ ਦੇ ਥੱਲੇ ਜਾਂਦਾ, ਦੁੱਧ ਨਹੀਂ ਮਿਲਦਾ, ਲੱਤ ਪੈਂਦੀ ਹੈ। ਜੈਸੇ ਬਛੜਾ ਵਿਛੜ ਪਰੈ ਆਨ ਗਾਏ ਥਨ, ਹੋਰ ਗਾਂ ਨੂੰ ਜਾ ਕੇ ਚੁੰਘੇਗਾ, ਦੁੱਧ ਤਾਂ ਨਹੀਂ ਪੀਏਗਾ, ਲੱਤ ਪਏਗੀ। ਕਹਿੰਦੇ ਜਿਹੜਾ ਸਿੱਖ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਾ ਜਾ ਕੇ ਬਣੇਗਾ, ਕਿਸੇ ਹੋਰ ਦੇ ਜਾ ਕੇ ਗੋਡੇ ਘੁੱਟੇਗਾ, ਕਿਸੇ ਹੋਰ ਅੱਗੇ ਸਿਰ ਝੁਕਾਏਗਾ, ਕਿਰਪਾ ਨਹੀਂ ਮਿਲੇਗੀ, ਜੁੱਤੀਆਂ ਮਿਲਣਗੀਆਂ, ਧੱਕੇ ਮਿਲਣਗੇ। ਉਹ ਸਿੱਖਾਂ ਨੂੰ ਸਮਝ ਸੀ। ਅੱਜ ਅਸੀਂ ਕੜਾਹ ਪ੍ਰਸ਼ਾਦ ਛਕ ਲਿਆ, ਲੰਗਰ ਪਾਣੀ ਛਕ ਲਿਆ, ਨਹੀਂ ਗੁਰੂ ਨੇ ਬੁਲਾਇਆ ਤਾਂ ਕਿਸੇ ਹੋਰ ਕੋਲ ਜਾ ਬੈਠੇ, ਅੱਜ ਕਿਸੇ ਦੇ, ਕੱਲ੍ਹ ਕਿਸੇ ਦੇ, ਪਰਸੋਂ ਕਿਸੇ ਦੇ ਬਣ ਗਏ। ਇੱਕ ਜਹਾਜ਼ 'ਤੇ ਚੜਿਆ ਹੀ ਪਾਰ ਲੰਘਦਾ, ਦੋ ਬੇੜੀਆਂ ਦਾ ਸਵਰ ਡੁੱਬ ਮਰਦਾ ਹੈ। ਖਾਲਸਾ ਜੀ, ਭਾਈ ਗੋਰਾ ਗੁਰੂ ਹਰਿਰਾਇ ਸਾਹਿਬ ਸੱਤਵੇਂ ਪਾਤਸ਼ਾਹ ਦੇ ਪਿੱਛੇ ਪਿੱਛੇ, ਜਦੋਂ ਮਹਾਰਾਜ ਇੱਕ ਸਾਲ ਤਾਂ ਰਹੇ ਕੀਰਤਪੁਰ ਸਾਹਿਬ, ਇਤਿਹਾਸ ਸਬੂਤ ਦਿੰਦਾ, ਇੱਕ ਸਾਲ ਉਹ ਬਾਹਰ ਬੈਠਾ ਰਿਹਾ। ਜਿਵੇਂ ਮਹਾਰਾਜ ਇੱਥੇ ਬੈਠੇ ਆ ਅਤੇ ਉਦੋਂ 3 ਮੀਲ ਬਾਹਰ ਬੈਠਾ, ਉੱਥੋਂ ਹੀ ਮੱਥਾ ਟੇਕਦਾ, ਅਰਦਾਸ ਕਰਦਾ, ਗੁਰੂ ਸਾਹਿਬ ਮੈਨੂੰ ਮਾਫ਼ ਕਰਨਗੇ ਅਤੇ ਫਿਰ ਮੈਂ ਜਾਵਾਂਗਾ ਘਰ। ਪਤਾ ਗੁਰੂ ਸਾਹਿਬ ਨੂੰ ਵੀ ਹੈ, ਪਰ ਗੁਰੂ ਸਾਹਿਬ ਨਾਰਾਜ਼ ਬੜੇ ਨੇ, ਕਹਿੰਦੇ ਬਿਨਾਂ ਗੱਲ ਦੇ ਸਿੱਖ ਮਾਰਤਾ। ਗੱਲ ਵੀ ਕੁਛ ਨਹੀਂ ਸੀ, ਹਾਸੀ ਮਜ਼ਾਕ ਗੱਲ ਹੋਈ ਸੀ, ਹਾਸੀ ਮਜ਼ਾਕ 'ਚ ਹੀ ਬੰਦਾ ਮਾਰ ਦੇਣਾ। ਸਾਡੀ ਕਈ ਵਾਰੀ ਸਹਿਣਸ਼ੀਲਤਾ ਕੰਮ ਨਹੀਂ ਕਰਦੀ, ਬੁੱਧੀ 'ਤੇ ਪਰਦਾ ਪੈ ਜਾਂਦਾ, ਕਿਸੇ ਦੀ ਗੱਲ ਬਰਦਾਸ਼ਤ ਨਹੀਂ ਕਰ ਸਕਦੇ, ਵਿਚਾਰ ਨਹੀਂ ਕਰਦੇ ਗੱਲ ਕਿਹੜੇ ਢੰਗ ਨਾਲ ਕਰ ਰਿਹਾ, ਕੋਈ ਹਾਸੀ 'ਚ ਕਰ ਰਿਹਾ, ਕੋਈ ਕਿਹੜੇ ਲਹਿਜੇ 'ਚ ਕਰ ਰਿਹਾ। ਉਹ ਭਾਈ ਜੱਸੇ ਨੇ ਕੋਈ ਹਾਸੀ 'ਚ ਗੱਲ ਕੀਤੀ ਸੀ, ਗੋਰੇ ਨੇ ਮਰਵਾ ਹੀ ਦਿੱਤਾ। ਅਤੇ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਇੰਨੀ ਗੱਲ ਪਿੱਛੇ ਬੰਦਾ ਮਰਵਾ ਰਿਹਾ, ਉਹ ਸਾਡਾ ਕੀ ਲੱਗਦਾ, ਉਹ ਵੀ ਗੁਰੂ ਕੇ ਸਿੱਖ 'ਤੇ ਵਾਰ ਕਰੇ, ਔਰ ਗੱਲ ਵੀ ਕੋਈ ਨਹੀਂ, ਹਾਸੀ ਮਜ਼ਾਕ ਦੀ ਕਿਹੜੀ ਗੱਲ, ਬੰਦੇ ਥੋੜ੍ਹਾ ਮਰਵਾਈਦੇ ਨੇ। ਮਹਾਰਾਜ ਨਾਰਾਜ਼ ਸਨ। ਸਤਿਗੁਰੂ ਜੀ ਸਾਲ ਪਿੱਛੋਂ ਕੀਰਤਪੁਰ ਤੋਂ ਮਾਲਵੇ 'ਚ ਪ੍ਰਚਾਰ ਕਰਨ ਲਈ ਤੁਰ ਪਏ। ਜਦੋਂ ਤੁਰ ਪਏ ਅਤੇ ਜਦੋਂ ਆਹ ਫਿਲੌਰ ਦਾ ਇਲਾਕਾ, ਬੰਗੇ ਦਾ ਇਲਾਕਾ, ਇੱਧਰ ਮਾਰੇ ਦੇ ਗੁਰਦੁਆਰੇ ਨੇ, ਤੁਸੀਂ ਕਦੀ ਗਏ ਹੋਵੋਗੇ, ਇੱਧਰ ਕਈ ਪਿੰਡਾਂ 'ਚ ਮਹਾਰਾਜ ਸੱਤਵੇਂ ਪਾਤਸ਼ਾਹ ਦੇ ਸਥਾਨ ਨੇ। ਇੱਥੋਂ ਮਹਾਰਾਜ ਦਰਿਆ ਦੇ ਪਰਲੇ ਪਾਸੇ ਹੋ ਕੇ ਮਾਲਵੇ ਵੱਲ ਜਾ ਰਹੇ ਸਨ, ਚਰਨ ਪਾ ਰਹੇ ਸਨ ਮਾਲਵੇ ਦੁਆਬੇ 'ਚ ਸਿੱਖੀ ਦਾ ਪ੍ਰਚਾਰ ਕਰਦੇ। ਜਿਹੜਾ ਜੁੱਟੀ ਰੋਡ ਜਲੰਧਰ ਤੋਂ ਲੁਧਿਆਣੇ ਨੂੰ ਜਾ ਰਿਹਾ, ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾ ਰਿਹਾ, ਇਹਦੇ 'ਤੇ ਮੁਗਲਾਂ ਦੀ ਫੌਜ ਜਾ ਰਹੀ। ਮਨ 'ਚ ਬੇਈਮਾਨ ਆ ਜਰਨੈਲ ਦੇ ਆਈ ਵੀ ਗੁਰੂ ਕੇ ਮਹਿਲ, ਗੁਰੂ ਹਰਿਰਾਏ ਸਾਹਿਬ ਦੇ ਮਹਿਲ ਜਾ ਰਹੇ ਨੇ, ਗੁਰੂ ਸਾਹਿਬ ਫੌਜਾਂ ਸਮੇਤ ਅੱਗੇ ਲੰਘ ਗਏ ਨੇ, ਗੁਰੂ ਕੇ ਮਹਿਲਾਂ ਨੂੰ ਲੁੱਟ ਕੇ ਲੈ ਜਾਵਾਂ, ਗੁਰੂ ਦੀ ਬੇਅਦਬੀ ਕਰਾਂ, ਨਿਰਾਦਰੀ ਕਰਾਂ। ਅਤੇ ਸਿੱਖਾਂ ਨੇ ਜਾ ਕੇ ਮਹਾਰਾਜ ਨੂੰ ਖਬਰ ਦਿੱਤੀ ਕਿ ਸੱਚੇ ਪਾਤਸ਼ਾਹ ਜੀ ਪਿੱਛੇ ਮੁੜੋ, ਫੌਜਾਂ ਨੂੰ ਆਰਡਰ ਦਿਓ, ਮੁਗਲਾਂ ਨੇ ਘੇਰਾ ਪਾ ਲਿਆ ਮਾਈਆਂ ਨੂੰ, ਅਤੇ ਗੁਰੂ ਕੇ ਮਹਿਲਾਂ ਦੀ ਬੇਅਦਬੀ ਕਰਨਗੇ, ਲੁੱਟ ਕੇ ਡੋਲੇ ਲੈ ਜਾਣਗੇ, ਬੜਾ ਨਿਰਾਦਰ ਹੋਵੇਗਾ। ਪਿੱਛੇ 2-3 ਮੀਲ ਅਤੇ 4 ਮੀਲ ਦੀ ਵਿੱਥ 'ਤੇ ਗੋਰਾ ਆਪਣਾ ਦਲ ਲੈ ਕੇ ਤੁਰਿਆ ਆਉਂਦਾ, ਜਿੱਥੇ ਗੁਰੂ ਸਾਹਿਬ ਉਤਰਦੇ ਨੇ 2-4 ਮੀਲ ਪਿੱਛੇ ਉਤਰ ਜਾਂਦਾ, ਜਿੱਥੇ ਗੁਰੂ ਸਾਹਿਬ ਤੁਰਦੇ ਨੇ 2-4 ਮੀਲ ਪਿੱਛੇ ਪਿੱਛੇ ਤੁਰ ਪੈਂਦਾ। ਜਾਣੀ ਜਾਣ ਸਤਿਗੁਰੂ ਹਰਿਰਾਏ ਸਾਹਿਬ ਜੀ ਕਹਿੰਦੇ ਆ, ਸਾਨੂੰ ਹੁਕਮ ਨਹੀਂ ਜੰਗ ਲੜਨ ਦਾ, ਮਾਈਆਂ ਦਾ ਪੁੱਤਰ ਪਿੱਛੇ ਆ ਰਿਹਾ, ਆਪੇ ਸਾਂਭ ਲਏਗਾ। ਕਿੱਡਾ ਮਾਣ ਸੀ ਸਿੱਖ ਦੇ ਉੱਤੇ ਗੁਰੂ ਨੂੰ, ਅਤੇ ਗੁਰੂ ਉੱਤੇ ਕਿੰਨਾ ਮਾਣ ਸੀ ਸਿੱਖ ਨੂੰ, ਆਖੋ ਸਤਨਾਮ ਸ੍ਰੀ ਵਾਹਿ। ਗੁਰੂ ਸਾਹਿਬ ਕਹਿੰਦੇ ਮਾਈਆਂ ਦਾ ਪੁੱਤਰ ਪਿੱਛੇ ਆ ਰਿਹਾ, ਆਪੇ ਸਾਂਭ ਲਏਗਾ। 10 ਮਿੰਟਾਂ 'ਚ ਗੋਰੇ ਦੀ ਫੌਜ ਪਹੁੰਚ ਗਈ। ਬਰਾੜਾ ਨੇ ਵੇਖਿਆ ਕਿ ਮੁਗਲਾਂ ਨੇ ਚਾਰੇ ਪਾਸੇ ਘੇਰਾ ਪਾ ਲਿਆ, ਬੜੀ ਭਾਰੀ ਫੌਜ ਆ, ਮਾਤਾਵਾਂ ਦੇ ਡੋਲੇ ਲੁੱਟਣ ਦੀ ਤਿਆਰੀ ਕਰਨ ਲੱਗੇ। ਨਾਲ ਦੇ ਸਿੰਘਾਂ ਨੂੰ ਹੁਕਮ ਦਿੱਤਾ, ਫਟਾਫਟ ਭਰ ਕੇ ਬੰਦੂਕਾਂ ਕਾੜ ਕਾੜ ਕਰਦੀਆਂ ਮੁਗਲਾਂ ਸਿੱਧੀਆਂ ਛੱਡੀਆਂ, ਤੀਰ ਕੋਲੀ ਚੱਲੀ, ਭੜਥੂ ਪਾ ਤਾ, ਭਜਾ ਤੇ ਸਾਰੇ। ਗੁਰੂ ਦੀ ਕਿਰਪਾ ਨਾਲ ਮਾਂ ਸਾਰਿਆਂ ਨੂੰ ਭਜਾ ਕੇ ਮਾਤਾਵਾਂ ਨੂੰ ਲੈ ਕੇ ਅੱਗੇ ਤੋਰ ਦਿੱਤਾ। ਅੱਗੇ ਸੱਤਵੇਂ ਪਾਤਸ਼ਾਹ 4 ਕੁ ਮੀਲ 'ਤੇ ਡੇਰਾ ਕਰਕੇ ਉਤਰੇ। ਮਾਈਆਂ ਪਹੁੰਚ ਗਈਆਂ, ਗੋਰਾ ਤਾਂ ਨਹੀਂ ਆਇਆ, ਉਹ 4 ਮੀਲ ਪਿੱਛੇ ਹੀ ਡਰਦਾ ਮਾਰਾ ਆਪਣੀ ਥਾਂ 'ਤੇ ਡੇਰਾ ਕਰਕੇ ਬੈਠ ਗਿਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਅੱਗੇ ਸਿੱਖਾਂ ਨੇ ਪਲੰਘ ਡਾਹ ਦਿੱਤਾ, ਚਾਨਣੀ ਲਾ ਤੀ, ਕਲੀਨ ਵਿੱਛ ਗਏ, ਸੱਚੇ ਪਾਤਸ਼ਾਹ ਜੀ ਪਲੰਘ 'ਤੇ ਬੈਠ ਜਾਓ। ਮਹਾਰਾਜ ਪਲੰਘ 'ਤੇ ਨਹੀਂ ਬੈਠੇ, ਉਸ ਪਲੰਘ 'ਤੇ ਲਾਗੇ ਕਲੀਨ 'ਤੇ ਟਹਿਲੀ ਜਾਂਦੇ, ਇੱਦਾਂ 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 ਬੜੇ ਕਾਹਲੀ ਕਦਮ ਨਾਲ। ਕਹਿੰਦੇ ਗੋਰਾ ਕਿੱਥੇ ਹੈ? ਉਹ ਕਹਿੰਦੇ ਗਰੀਬ ਨਵਾਜ਼, ਗੋਰਾ ਪਿੱਛੇ 4 ਕੁ ਮੀਲ 'ਤੇ ਰੁਕ ਜਾਂਦਾ, ਉੱਥੇ ਰੁਕਿਆ ਹੋਣਾ। ਨਹੀਂ ਨਹੀਂ, ਉਹਨੂੰ ਲੈ ਕੇ ਆਓ। ਸਿੱਖ ਭੇਜਿਆ ਅਤੇ ਇਹਨੂੰ ਸਤਿਗੁਰੂ ਸੱਦਦੇ ਹੈ, ਬੁਲਾ ਰਹੇ ਹੈ, ਪਲੰਘੇ 'ਤੇ ਨਹੀਂ ਬੈਠੇ, ਖੜ੍ਹੇ ਤੈਨੂੰ ਉਡੀਕ ਰਹੇ ਹੈ। ਗੋਰਾ ਝਟਪਟ ਘੋੜ ਸਵਾਰ ਹੋ ਕੇ ਗੁਰੂ ਕੇ ਡੇਰੇ ਪਹੁੰਚਿਆ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਏ ਸਾਹਿਬ ਜੀ ਨੂੰ ਦੇਖ ਕੇ ਦੂਰੋਂ ਮੱਥਾ ਟੇਕ ਕੇ ਖੜ੍ਹ ਗਿਆ। ਮਹਾਰਾਜ ਕਹਿੰਦੇ ਨੇੜੇ ਆ, 2 ਕਦਮ ਤੁਰਦਾ ਫਿਰ ਰੁਕ ਜਾਂਦਾ, ਡਰਦਾ ਸਤਿਗੁਰਾਂ ਤੋਂ, ਮੈਂ ਗਲਤੀ ਕੀਤੀ ਹੈ, ਮੇਰੇ ਸਤਿਗੁਰੂ ਮੇਰੇ ਨਾਲ ਨਾਰਾਜ਼ ਨੇ, ਮੈਨੂੰ ਬੜੇ ਭਾਰੀ ਬੱਜਰ ਵੱਡੇ ਸਰਾਪ ਦਿੱਤੇ ਹੋਏ ਨੇ ਸਤਿਗੁਰੂ ਪਾਤਸ਼ਾਹ ਦੇ। ਮਹਾਰਾਜ ਨੇੜੇ ਬੁਲਾ ਲਿਆ, ਨੇੜੇ ਬੁਲਾ ਕੇ ਜਦੋਂ ਉਹਨੇ ਮੱਥਾ ਟੇਕਿਆ, ਫੜ ਕੇ ਗਾਲਾਂ ਲਾ ਲਿਆ, ਆਪਣੇ ਹੱਥ ਰੁਮਾਲ ਲੈ ਕੇ ਇਸ ਤਰ੍ਹਾਂ ਮਹਾਰਾਜ ਸਿਰ ਤੋਂ ਲੱਗੇ ਝਾੜਨ, ਉਹਦੇ ਮਿੱਟੀ ਲੱਗੀ ਸੀ, ਖੂਨ ਲੱਗਾ ਸੀ ਕੱਪੜਿਆਂ 'ਤੇ, ਲੜਾਈ 'ਚੋਂ ਜੋ ਆਇਆ ਸੀਗਾ ਜੰਗ 'ਚੋਂ। ਅਤੇ ਮਹਾਰਾਜ ਇੱਦਾਂ ਨਾਲੇ ਦੇ ਰੁਮਾਲ ਨਾਲ ਝਾੜੀ ਜਾਂਦੇ ਆ, ਨਾਲੇ ਕਹਿੰਦੇ ਆ, ਤੇਰੀ ਕੁੱਤੇ ਦੀ ਜੂਨ ਬਖਸ਼ ਦਿੱਤੀ, ਤੇਰੀ ਸੱਪ ਦੀ ਜੂਨ ਬਖਸ਼ ਦਿੱਤੀ, ਆਹ ਤੇਰੀ ਗਧੇ ਦੀ ਜੂਨ ਵੀ ਬਖਸ਼ ਦਿੱਤੀ, ਆਹ ਤੇਰੀ ਪਸ਼ੂਆਂ ਦੀਆਂ ਪੰਛੀਆਂ ਜਿੰਨੀਆਂ ਉਹ ਬਚਨ ਛੱਡੇ ਸੀ ਨਾ ਸਾਰੇ। ਸੱਚੇ ਪਾਤਸ਼ਾਹ ਨਾਲ ਬਖਸ਼ੀ ਜਾਂਦੇ ਗੁਰੂ ਹਰਿਰਾਏ ਸਾਹਿਬ ਜੀ, ਅਤੇ ਕਿਰਪਾ ਕਰੀ ਜਾਂਦੇ ਆ। ਜਦੋਂ 100 ਸਰਾਪ ਬਦਲ ਬਖਸ਼ਿਆ ਗਿਆ, 1 ਰਹਿ ਗਿਆ ਸੀ, ਉਹ ਅਖੀਰਲਾ ਸੀ ਵੀ ਫਾਹੇ ਲੱਗ ਕੇ ਮਰੇਗਾ, ਫਾਂਸੀ ਲੱਗ ਕੇ। ਗੋਰਾ ਕਹਿੰਦਾ, ਮਹਾਰਾਜ ਰੁਕੋ, ਆਪ ਜੀ ਨੇ ਮੇਰੀ ਜੂਨਾਂ ਬਖਸ਼ਤੀਆਂ, ਬੜੀ ਕਿਰਪਾ ਕੀਤੀ, ਹੁਣ 1 ਕਿਰਪਾ ਕਰੋ, 1 ਵਾਰ 1 ਬਚਨ ਰਹਿਣ ਦਿਓ, ਮਰਨਾ ਤਾਂ ਮੈਂ ਹੈ ਹੀ ਹੈ, ਇਸ ਦੁਨੀਆ ਤੋਂ ਜਾਣਾ ਹੀ ਹੈ ਨਾ, ਕਦੀ ਨਾ ਕਦੀ ਜਾਣਾ ਹੀ ਹੈ। ਮਹਾਰਾਜ ਮੈਨੂੰ ਫਾਹੇ ਲੱਗ ਕੇ ਮਰਨ ਦੀ ਮੌਤ ਦਾ ਜਿਹੜਾ ਬਚਨ ਕੀਤਾ ਉਹ ਰਹਿਣ ਦਿਓ, ਕਿਉਂ ਜੇ ਤੁਹਾਡਾ ਇਹ ਬਚਨ ਵੀ ਪੂਰਾ ਨਾ ਹੋਇਆ ਤਾਂ ਦੁਨੀਆ ਕਹੇਗੀ ਵੀ ਗੁਰੂ ਦੇ ਬਚਨ ਐਵੇਂ ਹੀ ਹੁੰਦੇ ਨੇ, ਗੁਰੂ ਐਵੇਂ ਹੀ ਕਹਿ ਦਿੰਦਾ, ਐਵੇਂ ਹੀ ਬਖਸ਼ ਦਿੰਦਾ, ਖਾਲੀ ਹੁੰਦੇ ਨੇ। ਮਹਾਰਾਜ ਜੂਨਾਂ ਤੋਂ ਬਚਾ ਲਿਆ, ਬੜੀ ਵੱਡੀ ਕਿਰਪਾ। ਪਰ ਹੁਣ ਇਹ ਕਿਰਪਾ ਕਰ ਦਿਓ ਵੀ ਇੱਕ ਵਚਨ ਤੁਹਾਡੇ ਨਾਲ ਮੇਰੀ ਮੌਤ ਹੋਵੇ, ਮੈਂ ਫਾਂਸੀ ਲੱਗ ਕੇ ਹੀ ਮਰਾਂ, ਫਾਹੇ ਲੱਗ ਕੇ ਹੀ ਮਰਾਂ। ਸਤਿਗੁਰੂ ਕਹਿਣ ਲੱਗੇ ਤੇਰੀ ਮਰਜ਼ੀ ਹੈ, ਵੈਸੇ ਅਸੀਂ ਤੈਨੂੰ ਇਹ ਵੀ ਮੌਤ ਨਹੀਂ ਦੇਣੀ ਚਾਹੁੰਦੇ। ਕਹਿੰਦਾ ਮਹਾਰਾਜ ਦੇਣੀ ਨਹੀਂ ਚਾਹੁੰਦੇ, ਵਚਨ ਤੁਹਾਡੀ ਜ਼ਬਾਨ 'ਚੋਂ ਨਿਕਲਿਆ, ਵਾਪਸ ਵੀ ਨਹੀਂ ਜਾਣਾ ਚਾਹੀਦਾ। ਭਾਈ ਗੋਰਾ ਫਾਹੇ ਲੱਗ ਕੇ ਹੀ ਮਰਿਆ ਸੀਗਾ, ਉਹਦਾ ਸਮਾਂ ਇੱਦਾਂ ਆਇਆ ਸੀ। ਉਹ ਅੱਗੇ ਬੜੀ ਲੰਮੀ ਚੌੜੀ ਕਥਾ। ਕਹਿਣ ਦਾ ਮਤਲਬ ਹੈ ਗੁਰੂ ਹਰਿਰਾਇ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੀ ਵੱਡੀ ਵਡਿਆਈ, ਮਹਿਮਾ ਮਹਾਨ, ਉਪਮਾ ਮਹਾਨ ਸਤਿਗੁਰਾਂ ਦੀ। 17 ਸਾਲ ਗੁਰੂ ਨਾਨਕ ਦੀ ਗੱਦੀ 'ਤੇ ਰਹਿ ਕੇ ਬੜੇ ਸ਼ਾਂਤਮਈ ਢੰਗ ਨਾਲ ਉਸ ਸਮੇਂ ਦੀਆਂ ਤਿਆਰੀਆਂ ਕਰਤੀਆਂ, ਜਦੋਂ 10ਵੇਂ ਪਾਤਸ਼ਾਹ ਨੇ ਰਣਜੀਤ ਨਗਾਰੇ ਵਜਾਏ, ਜੰਗੀ ਪੱਧਰ 'ਤੇ ਵੱਡੇ ਵੱਡੇ ਕਾਰਜ ਹੋਏ, ਫੌਜਾਂ ਤਿਆਰ ਹੋਈਆਂ। ਉਹ ਸਾਰਾ ਕੁਝ 7ਵੇਂ ਪਾਤਸ਼ਾਹ ਮਹਾਰਾਜ ਦੀ ਦੂਰ ਅੰਦੇਸੀ ਦਾ ਸਿੱਟਾ ਸੀਗਾ, ਉੱਥੋਂ ਚੱਲਦਾ ਹੈ। ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਸ਼ਾਂਤ ਭਗਤੀ ਸਾਰੇ ਰਸ ਦਿੱਤੇ, ਵੀਰ ਰਸ ਵੀ ਕਾਇਮ ਰੱਖਿਆ। ਜਿੱਥੇ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਮਨਾਇਆ, ਉੱਥੇ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਮਹਾਂਪੁਰਸ਼ਾਂ ਦਾ ਜਨਮ ਦਿਹਾੜਾ। ਸਾਧ ਸੰਗਤ ਜੀ, ਉਹ ਸਮਾਂ ਸੀ ਜਦੋਂ ਪੰਜਾਬ ਦੇ ਵਿੱਚ ਸਾਰੇ ਪਾਸੇ ਅੱਗ ਬਲ ਗਈ ਸੀ, ਅੱਤ ਹੋ ਗਈ ਸੀ, ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰਾਦਰੀ ਨਿਰੰਕਾਰੀ ਦਿਨ ਦਿਹਾੜੇ ਸ਼ਰੇਆਮ। ਆਪ ਉੱਚਾ ਬਹਿੰਦਾ ਸੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਥੱਲੇ ਪ੍ਰਕਾਸ਼ ਕਰਦਾ ਸੀ, ਬਾਣੀ ਨੂੰ ਪੋਥੇ ਕਹਿੰਦਾ ਸੀ। ਇਹ ਵੀ ਕਹਿੰਦਾ ਸੀ ਅੰਮ੍ਰਿਤਸਰ ਸਰੋਵਰ 'ਚ ਮੈਂ ਬੜੇ ਚੁੱਭੇ ਲਾਏ, ਮੈਨੂੰ ਕੁਛ ਨਹੀਂ ਮਿਲਿਆ, ਮੈਂ ਅੰਮ੍ਰਿਤ ਛਕਿਆ ਮੈਨੂੰ ਕੁਛ ਨਹੀਂ ਮਿਲਿਆ। ਗੁਰੂ ਕੀ ਨਗਰੀ ਦੀ, ਗੁਰੂ ਅੰਮ੍ਰਿਤ, ਗੁਰੂ ਦੇ ਸਰੋਵਰ ਦੀ, ਗੁਰੂ ਦੇ ਦਰਬਾਰ ਦੀ, ਗੁਰੂ ਦੀ ਬਾਣੀ ਦੀ, ਗੁਰੂ ਦੇ ਬਾਣੇ ਦੀ ਨਿੰਦਾ ਕਰਦਾ ਸੀ, ਕਕਾਰਾਂ ਦੀ ਨਿੰਦਾ ਕਰਦਾ ਸੀ। ਉਸ ਨਿੰਦਕ ਨਾਲ ਸ੍ਰੀ ਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਟੱਕਰ ਲੈਣੀ ਪਈ। ਅਖੰਡ ਕੀਰਤਨੀ ਜਥੇ ਦੇ ਸਿੰਘ ਭਾਈ ਫੌਜਾ ਸਿੰਘ ਜੀ ਅਤੇ ਸੰਤਾਂ ਦੇ ਨਾਲ ਦੇ ਸਿੰਘ ਗਏ ਸਨ ਰੋਕਣ, ਉਹ ਸਾਰੇ ਸਿੰਘ ਸ਼ਹੀਦੀਆਂ ਪਾ ਗਏ। ਨਿਰੰਕਾਰੀਆਂ ਨੇ ਗੋਲੀਆਂ ਚਲਾ ਕੇ ਸ਼ਹੀਦ ਕਰ ਦਿੱਤੇ। ਕੀ ਕੁਝ ਹੋਇਆ ਆਪ ਜੀ ਸਭ ਜਾਣਦੇ ਹੋ। ਬਸ ਇੱਕੋ ਹੀ ਗੱਲ ਯਾਦ ਰੱਖਣ ਵਾਲੀ ਆ, ਜਿਹੜਾ ਤੁਹਾਡਾ ਸਰੂਪ ਹੈ ਨਾ, ਇਹਨੂੰ ਸਾਰੇ ਹੀ ਮੇਟਣਾ ਚਾਹੁੰਦੇ ਆ। ਖਾਲਸੇ ਦਾ ਜਿਹੜਾ ਪ੍ਰਚੰਡ ਰੂਪ ਹੈ, ਦਾੜੀਆਂ ਕੇਸਾਂ ਵਾਲਾ, ਸ਼ਸਤਰਾਂ ਬਸਤਰਾਂ ਵਾਲਾ, ਇਹਨੂੰ ਨਹੀਂ ਪਸੰਦ ਕਰਦੇ। ਇਹ ਚਾਹੁੰਦੇ ਆ ਵੀ ਇਹ ਖਤਮ ਹੋ ਜਾਏ, ਪਰ ਅਜੇ ਤੱਕ ਇਸ ਪੰਥ ਨੂੰ ਖਤਮ ਕਰਨ ਵਾਲਾ ਕੋਈ ਜੰਮਿਆ ਨਹੀਂ। ਜਿਨ ਕੀ ਸਿਰਜਨ ਹਮ ਕਰੀ ਨਿਜ ਹਾਥਨ ਕੇ ਸਾਥ, ਉਨ ਕੀ ਸੰਸਰ ਜੋ ਕਰੇ ਗਲ ਜਾਏ ਕੁੱਲ ਸਾਥ। ਮਹਾਰਾਜ ਕਲਗੀਧਰ ਕਹਿੰਦੇ ਜਿਹੜਾ ਪੰਥ ਅਸੀਂ ਆਪ ਸਾਜਿਆ ਅਕਾਲ ਪੁਰਖ ਦੇ ਹੁਕਮ ਨਾਲ, ਜਿਹੜਾ ਇਹਦੀ ਬਰਾਬਰੀ ਕਰੇਗਾ ਉਹਦੀਆਂ ਕੁਲਾਂ ਗਲ ਜਾਣਗੀਆਂ, ਉਹ ਖਤਮ ਹੋ ਜਾਏਗਾ, ਪੰਥ ਨਹੀਂ ਖਤਮ ਹੋਏਗਾ। ਸੋ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕਿਸੇ 'ਤੇ ਕੋਈ ਹਮਲਾ ਨਹੀਂ ਕੀਤਾ, ਅੱਜ ਤਾਈਂ ਕੋਈ ਇੱਕ ਵੀ FIR ਨਹੀਂ ਜਿਹਦੇ 'ਚ ਉਹਨਾਂ ਨੂੰ ਦੋਸ਼ੀ ਪਾਇਆ ਗਿਆ ਹੋਵੇ। ਦੋਸ਼ੀ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਉੱਥੇ ਅਟੈਕ ਕਰਕੇ ਬੇਦੋਸ਼ੀਆਂ ਦੀਆਂ ਜਾਨਾਂ ਲਈਆਂ ਨੇ, ਉਹ ਕਾਤਲ ਨੇ। ਸੰਤ ਤਾਂ ਕਿਸੇ ਨੂੰ ਮਾਰਨ ਨਹੀਂ ਗਏ, ਨਾ ਸਿੰਘ ਕਿਸੇ ਨੂੰ ਮਾਰਨ ਗਏ ਨੇ। ਜੇ ਘਰ ਬੈਠਿਆਂ ਨੂੰ ਕੋਈ ਮਾਰਨ ਆ ਜਾਏ ਤਾਂ ਉਹਨਾਂ ਦੇ ਦੰਦ ਤਾਂ ਫਿਰ ਖੱਟੇ ਕਰਨੇ ਹੀ ਪੈਂਦੇ ਆ। ਇਸ ਕਰਕੇ ਖਾਲਸੇ ਦਾ ਜੋ ਨਿਯਮ ਮਰਜ਼ਾਦਾ ਸਹੀ ਤਰੀਕੇ ਦੇ ਨਾਲ ਸਾਨੂੰ ਸਮਝਣਾ ਚਾਹੀਦਾ, ਅਤੇ ਆਪਣੇ ਗੁਰੂਆਂ ਪੀਰਾਂ ਮਹਾਂਪੁਰਸ਼ਾਂ ਯੋਧਿਆਂ ਸੰਤਾਂ ਭਗਤਾਂ ਦੀ ਜਿਹੜੀ ਫਿਲੋਸਫੀ ਹੈ ਉਹਦਾ ਪ੍ਰਚਾਰ ਡਟ ਕੇ ਕਰਨਾ ਚਾਹੀਦਾ। ਇਤਨਾ ਕੁਝ ਕਹਿੰਦੇ ਦਾਸ ਖਿਮਾ ਦੇ ਜਾਚਕਾਂ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।